ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਨਾਨਕ ਪਾਦ ਪੰਕਜ ਬੰਦਨ
ਪਾਦ ਪੰਕਜ ਬੰਦਨ
ਸਿਮਰਾਂ
ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦੈ ਨਿਤ
ਧਿਆਵ
ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਬਿਘਨ
ਨਾਸ਼ਕ
ਬਿਘਨ ਕੇ ਨਾਸ਼ਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ
ਪ੍ਰਕਾਸ਼ਕ
ਸ੍ਰੀ ਹਰ ਰਾਇ ਨਮੋ ਕਰ ਜੋਰੀ
ਨਮੋ ਕਰ ਜੋਰੀ
ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ
ਕਿਰਪਾਲਾ
ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੈ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਿਥਿਆ ਸੁਨਹੁ ਗਰਬ ਕਿਆ ਧਨ ਕੋ ਜਿਸ ਕੋ ਤਿਆਗਤ ਟਿਕ ਹੈ ਨਾ ਖਿਨ ਕੋ ਪਛਤਾਵਣ ਪੀਛੇ ਰਹਿ ਜਾ ਹੈ ਪਿਤਾ ਸੁਨ ਝਗਰਤ ਲਾਜ ਨਾ ਪੈ ਹੈ ਪ੍ਰਿਥਿਆ ਸੁਨਹੁ ਗਰਬ ਕਿਆ ਧਨ ਕੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਗੁਰਤਾ ਗੱਦੀ ਦੇ ਸੰਘਾਸਨ ਪਰ ਸੁਭਾਏਮਾਨ ਅੰਤਰਜਾਮੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਆਪ ਵਡਭਾਗੀ ਜਿਨ੍ਹਾਂ ਨੇ ਗੁਰੂ ਦਰਬਾਰ ਦੀ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਸਫਲੇ ਕੀਤੇ ਹਨ ਜੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਜੀਵਨ ਮਹਾਰਾਜ ਜੀ ਦੇ ਪਾਵਨ ਪਿੱਤਰ ਜੀਵਨ ਦੇ ਪਵਿੱਤਰ ਕੌਤਕ ਆਪਾਂ ਰੋਜ਼ ਵਿਚਾਰਦੇ ਪਏ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਸੰਘਾਸਨ 'ਤੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਭਾਏਮਾਨ ਕਰ ਦਿੱਤਾ ਹੈ ਪ੍ਰਿਥੀ ਚੰਦ ਬਹੁਤ ਸ਼ਰਮਿੰਦਾ ਹੋਇਆ ਉਹਦਾ ਖੋਟ ਉਹਦਾ ਛਲ ਫਰੇਬ ਪਕੜਿਆ ਗਿਆ ਬਹੁਤ ਸਾਰੀਆਂ ਸੰਗਤਾਂ ਦੇ ਬਚਨ ਵੀ ਉਸ ਨੂੰ ਸੁਣਨੇ ਪਏ ਸਮਾਪਤੀ ਤੋਂ ਉਪਰੰਤ ਬਾਬਾ ਬੁੱਢਾ ਜੀ ਨਾਲ ਲੜਿਆ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵੀ ਬਹੁਤ ਖੋਟੇ ਬਚਨ ਕੀਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਦੋਂ ਵੀ ਉਹਦੇ ਭਲੇ ਦਾ ਹੀ ਉਪਦੇਸ਼ ਬਖਸ਼ਿਆ ਅਤੇ ਆਖਿਆ ਸੀ ਪੂਤ ਕਾਹੇ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤਿੰਨ ਸੌ ਜਿਨਕੇ ਜਣੇ ਬਡੀਰੇ ਤੋਂ ਹੋ 300 ਝਗੜਤ ਪਾਪ ਜਿਨ੍ਹਾਂ ਦਾ ਮਾਤਾ ਪਿਤਾ ਦਾ ਤੂੰ ਜਨਮ ਦਿੱਤਾ ਹੋਇਆ, ਸੰਸਾਰ ਤੇ ਤੁਰਿਆ ਫਿਰਦਿਆਂ ਜਿਨ੍ਹਾਂ ਤੈਨੂੰ ਪਾਲਿਆ, ਤੇਰੀ ਪਰਵਰਿਸ਼ ਕੀਤੀ, ਉਸ ਮਾਤਾ ਪਿਤਾ ਦੇ ਅੱਗੇ ਬੋਲਦਾ ਤੂੰ ਚੰਗਾ ਨਹੀਂ ਲੱਗਦਾ। ਜਿਸ ਧਨ ਦਾ ਤੂੰ ਮਾਣ ਕਰਦਾ ਪਿਆ, ਇਹ ਪਹਿਲਾਂ ਕਿਸੇ ਕੋਲ ਰਿਹਾ ਨਹੀਂ, ਤੇਰੇ ਕੋਲ ਵੀ ਨਹੀਂ ਰਹੇਗਾ। ਇਹ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਪਾਵਣ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਜੀ ਦੇ ਇਹ ਪਾਵਣ ਪਿੱਤਰ ਸ਼ਬਦ ਆਪ ਜੀ ਗੁਰਬਾਣੀ ਵਿੱਚੋਂ ਪੜ੍ਹਦੇ ਹੋ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਸਾਰਿਆਂ ਲਈ ਆਪਣੇ ਲਈ ਉਪਦੇਸ਼ ਹੈ। ਕੱਲ ਵੀ ਬੇਨਤੀ ਕੀਤੀ ਸੀ, ਕੋਈ ਵੀ ਬੱਚਾ ਕਦੀ ਵੀ ਆਪਣੇ ਮਾਤਾ ਪਿਤਾ ਦੇ ਸਾਹਮਣੇ ਜ਼ਿਆਦਾ ਸਿਆਣਾ ਬਣਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹ ਸਤਿਕਾਰਯੋਗ ਨੇ ਔਰ ਸਦਾ ਹੀ ਉਹਨਾਂ ਸਤਿਕਾਰਯੋਗ ਰਹਿਣਾ, ਉਹ ਵੱਡੇ ਨੇ। ਕਈ ਵਾਰ ਭੁਲੇਖਾ ਪੈ ਜਾਂਦਾ ਬੱਚਿਆਂ ਦੀ ਮਤ ਅਣਜਾਣ ਹੀ ਹੁੰਦੀ ਹੈ ਵੀ ਮੈਂ ਅੱਗੇ ਲੰਘ ਗਿਆ ਜੀ। ਇਹੋ ਜਿਹਾ ਵਿਚਾਰ ਮਨ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਜੀ ਨੇ ਉਪਦੇਸ਼ ਇਕੱਲੇ ਪਿਰਥੀ ਚੰਦ ਨੂੰ ਨਹੀਂ ਦਿੱਤਾ, ਆਪਾਂ ਸਾਰਿਆਂ ਨੇ ਦਿੱਤਾ। ਗੁਰਮੁਖੋ, ਕਦੀ ਵੀ ਬੱਚਾ ਆਪਣੇ ਪਿਤਾ ਦੇ ਅੱਗੇ ਬੋਲਦਾ ਸੋਭਾ ਨਹੀਂ ਪਾਉਂਦਾ ਹੁੰਦਾ, ਕਿਉਂਕਿ ਬੱਚੇ ਦੇ ਵਾਸਤੇ ਜੋ ਮਾਤਾ ਪਿਤਾ ਸਾਧ ਸੰਗਤ ਜੀ ਕਰ ਸਕਦੇ ਆ, ਹੋਰ ਨਹੀਂ ਕੋਈ ਕਰ ਸਕਦਾ। ਇਹ ਵੱਖਰੀ ਗੱਲ ਹੈ ਵੀ ਜਦੋਂ ਉਹਨੂੰ ਐਵੇਂ ਲੱਗਣ ਲੱਗ ਪੈਂਦਾ ਨਾ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ। ਖੈਰ ਆਓ ਆਪਾਂ ਕਥਾ ਵਾਲੇ ਪਾਸੇ। ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੀ ਸਾਡੇ ਸਾਰਿਆਂ ਦੇ ਭਲੇ ਵਾਸਤੇ। ਪਿਰਥੀ ਚੰਦ ਨੂੰ ਉਪਦੇਸ਼ ਦਿੱਤਾ, ਹਾਲੇ ਵੀ ਤੇਰੇ ਕੋਲ ਸਮਾਂ ਹੈ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਾਪ, ਆਪਣੇ ਅੰਦਰ ਦੀ ਈਰਖਾ ਛੱਡ ਦੇ, ਕੋਈ ਕਮੀ ਤੇਰੇ ਕੋਲ ਨਹੀਂ ਰਹੇਗੀ। ਬਾਬਾ ਬੁੱਢਾ ਜੀ ਨੂੰ ਆਖਿਆ ਤੂੰ ਗੁਰੂ ਪੁੱਤਰ ਹੈ, ਧਨ ਤੂੰ ਪਹਿਲਾਂ ਹੀ ਕਹਿੰਦਾ ਮੇਰੇ ਕੋਲ ਬਹੁਤ ਹੈ, ਵਡਿਆਈ ਮਾਣ ਤੈਨੂੰ ਬਹੁਤ ਮਿਲੇਗਾ, ਈਰਖਾ ਛੱਡ ਦੇ ਪੰਜਵੇਂ ਪਾਤਸ਼ਾਹ ਜੀ ਨਾਲ। ਇੱਥੋਂ ਤੱਕ ਆਪਾਂ ਕੱਲ੍ਹ ਸਤਸੰਗ ਜੀ ਵਿਚਾਰਿਆ ਸੀ। ਅੱਗੇ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਆਓ, ਗੁਰੂ ਸਾਹਿਬ ਜੀ ਤੋਂ ਅਸੀਸ ਪ੍ਰਾਪਤ ਕਰੀਏ, ਮਨ ਦੀ ਇਕਾਗਰਤਾ ਬਣੇ, ਪੂਰਾ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਦਾ ਆਪਾਂ ਮਾਣੀਏ ਜੀ। ਪ੍ਰੇਮ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਪ੍ਰਿਥਿਆ ਸੁਣੋ ਗਰਭ ਕਿਆ ਧਨ ਕੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪ੍ਰਿਥੀ ਚੰਦ, ਇਹ ਧਨ ਦਾ ਕੀ ਮਾਣ ਕਰਦਾ, ਤੂੰ ਕੀ ਹੰਕਾਰ ਕਰਦਾ ਇਸ ਮਾਇਆ ਦਾ।
ਜਿਸ ਕੋ ਤਿਆਗ ਤੂੰ ਤੇ ਕਹਿ ਨਾ ਖਿਨ ਕੋ।
ਕਹਿੰਦੇ ਜਿਸ ਨੂੰ ਤਿਆਗਣ ਲੱਗਿਆ ਇੱਕ ਛਿਣ ਦੀ ਵੀ ਦੇਰੀ ਨਹੀਂ ਲੱਗਦੀ, ਜਾਂ ਇਹ ਬੰਦੇ ਨੂੰ ਛੱਡ ਜਾਂਦੀ ਜਾਂ ਬਹੁਤ ਵਾਰ ਬੰਦਾ ਇਸ ਨੂੰ ਛੱਡ ਜਾਂਦਾ। ਇਸ ਕਰਕੇ ਇਸ ਧਨ ਦਾ ਹੰਕਾਰ ਨਾ ਕਰ, ਜਿਸ ਧਨ ਦੇ ਕਰਕੇ ਤੂੰ ਦਬਕੇ ਮਾਰਦਾ ਪਿਆ, ਮੈਂ ਦੇਖਾਂਗਾ ਜੀ ਹੁਣ ਤੁਹਾਨੂੰ ਲੱਗ ਜਾਏਗਾ ਪਤਾ ਪ੍ਰਿਥੀ ਚੰਦ ਕੌਣ ਹੈ, ਤੁਸੀਂ ਆਪਣੀ ਮਰਜ਼ੀ ਕੀਤੀ, ਮੈਂ ਇਸ ਧਨ ਦੇ ਕਰਕੇ ਸਾਰੇ ਹਾਕਮਾਂ ਨੂੰ ਆਪਣੇ ਵੱਲ ਕਰ ਲਾਂਗਾ। ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਇਸ ਧਨ ਦਾ ਮਾਣ ਨਾ ਕਰ, ਤੂੰ
ਪਛਤਾਵਣ ਪਿੱਛੇ ਰਹਿ ਜਾਏ।
ਮਹਾਰਾਜ ਨੇ ਆਖਿਆ ਪਛਤਾਵਾ ਹੀ ਤੇਰੇ ਕੋਲ ਰਹਿ ਜਾਏਗਾ ਪਿੱਛੇ, ਫਿਰ ਜੇ ਨਾ ਨਾ ਆਖੇ ਲੱਗੇਗਾ ਤੇ ਪਛਤਾਉਂਦਾ ਰਹਿ ਜਾਵੇਗਾ।
ਪਿਤਾ ਸੋ ਝਗੜ ਤੂੰ ਲਾਜ ਨਾ ਪੈ ਹੈ।
ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਿਤਾ ਦੇ ਅੱਗੇ ਬੋਲਦੇ ਨੂੰ, ਤੈਨੂੰ ਥੋੜੀ ਬਹੁਤੀ ਲਾਜਮ ਨਹੀਂ ਆਉਂਦੀ ਹੈ, ਕੁਝ ਸੋਚ ਤੂੰ।
ਜਾਂ ਤੇ ਹਰ ਹਰ ਸਿਮਰਨ ਕਰੋ।
ਹਾਲੇ ਵੀ ਤੇਰੇ ਭਲੇ ਦਾ ਉਪਦੇਸ਼ ਦਿੰਦੇ ਆ, ਹਰੀ ਦਾ ਸਿਮਰਨ ਕਰ, ਤੇਰੇ ਅੰਦਰ ਦੀ ਅੱਗ ਕੁਝ ਮੱਠੀ ਪਵੇ, ਤੇਰਾ ਭਲਾ ਹੋ ਜਾਵੇ।
ਨੀਕੋ ਇਹ ਉਪਦੇਸ਼ ਜੇ ਧਰੋ।
ਨੀਕੋ ਹੁੰਦਾ ਚੰਗਾ, ਇਹ ਚੰਗਾ ਉਪਦੇਸ਼ ਹੈ ਤੇਰੇ ਭਲੇ ਦਾ, ਜੇ ਹਾਲੇ ਵੀ ਧਾਰਨ ਕਰ ਲਵੇ ਤੇ ਤੇਰਾ ਭਲਾ ਹੋ ਜਾਵੇਗਾ।
ਤਨ ਮਨ ਕੇ ਸਭ ਹਤੇ ਸੰਤਾਪ।
ਤੇਰੇ ਤਨ ਦੇ ਮਨ ਦੇ ਸਾਰੇ ਸੰਤਾਪ ਨਾਸ ਹੋ ਜਾਣਗੇ, ਜੇ ਪ੍ਰਮਾਤਮਾ ਨੂੰ ਜਪਣ ਲੱਗ ਪਵੇ, ਆਪਣੇ ਅੰਦਰ ਦੀ ਈਰਖਾ ਛੱਡ ਦੇਵੇ ਤਾਂ।
ਬਾਹਰ ਨਾ ਵਿਆਪ ਹੈ ਲੋਭ ਸੋ ਪਾਪ।
ਫਿਰ ਜਿਹੜਾ ਲੋਭ ਦੇ ਵਿੱਚ ਆਣ ਕੇ ਤੂੰ ਪਾਪ ਕਰਦਾ ਪਿਆ, ਫਿਰ ਇਹ ਨੀ ਤੈਨੂੰ ਵਿਆਪੇਗਾ, ਬਚ ਜਾਵੇਂਗਾ ਇਹਨਾਂ ਸਾਰੇ ਔਗਣਾਂ ਤੋਂ ਤੂੰ।
ਸੁਣ ਪ੍ਰਿਥੀਆ ਪੁਣ ਖਿਜੋ ਬਿਸਲ।
ਮਹਾਰਾਜ ਜੀ ਦਾ ਪਵਿੱਤਰ ਬਚਨ ਸੁਣ ਕੇ ਸਗੋਂ ਖਿੱਚ ਗਿਆ ਜੀ ਪ੍ਰਿਥੀ ਚੰਦ, ਏਦਾਂ ਅੱਗਿਓਂ ਆਖਣ ਲੱਗਾ ਮਹਾਰਾਜ ਜੀ ਨੂੰ,
ਸਿਮਰੋ ਹਰ ਹਰ ਨਾਮ ਗੋਪਾਲ।
ਕਹਿਣ ਲੱਗਾ ਅੱਛਾ ਹੁਣ ਤੁਸੀਂ ਮੈਨੂੰ ਕਹਿੰਦੇ ਵੀ ਹਰੀ ਦਾ ਨਾਮ ਸਿਮਰ, ਗੋਪਾਲ ਦਾ ਨਾਮ ਸਿਮਰ, ਇਹ ਉਪਦੇਸ਼ ਦਿੰਦੇ ਪਏ ਤੁਸੀਂ ਮੈਨੂੰ।
ਗੁਰਿਆਈ ਲਗ ਸੁਤ ਕੋ ਦੈ ਕੈ।
ਕਹਿਣ ਲੱਗਾ ਗੁਰਿਆਈ ਤਾਂ ਦੇ ਦਿੱਤੀ ਛੋਟੇ ਨੂੰ, ਤਾਂ ਮੈਨੂੰ ਉਪਦੇਸ਼ ਦੇ ਰਹੇ ਆ ਪਰਮਾਤਮਾ ਦੇ ਜਪਣ ਦਾ, ਜੇ ਗੁਰਿਆਈ ਨਹੀਂ ਦਿੱਤੀ ਇਹ ਵੀ ਉਪਦੇਸ਼ ਮੈਨੂੰ ਫਿੱਟ ਨਹੀਂ ਬੈਠਦਾ।
ਮੋਹੇ ਅਨਾਦਰ ਸਭ ਮਹਿ ਕਹਿ ਕਹਿ।
ਕਹਿਣ ਲੱਗੇ ਸਾਰੀ ਸੰਗਤ ਵਿੱਚ ਪਹਿਲਾਂ ਤੁਸੀਂ ਮੇਰੀ ਹੇਠੀ ਕੀਤੀ, ਮੇਰਾ ਅਨਾਦਰ ਕੀਤਾ ਹੈ।
ਉਪਦੇਸ਼ਣ ਕੋ ਲੱਖ ਅਧਿਕਾਰੀ।
ਹੁਣ ਤੁਹਾਨੂੰ ਪਤਾ ਲੱਗਾ ਵੀ ਉਪਦੇਸ਼ ਦੇਣਾ ਸੀ, ਹੁਣ ਤੁਹਾਨੂੰ ਐਵੇਂ ਲੱਗਾ ਵੀ ਮੈਂ ਇਸ ਉਪਦੇਸ਼ ਦਾ ਅਧਿਕਾਰੀ ਹਾਂ।
ਭਲੋ ਸਮੇਂ ਅਬ ਗਿਰਾ ਉਚਾਰੀ।
ਕਹਿਣ ਲੱਗਾ ਚੰਗੇ ਸਮੇਂ ਦੱਸ ਰਿਹਾ ਜੇ ਮੈਨੂੰ ਉਪਦੇਸ਼, ਗੁਰਤਾ ਗੱਦੀ ਵੇਲੇ ਤੁਹਾਨੂੰ ਮੈਂ ਚੇਤੇ ਨਹੀਂ ਆਇਆ, ਉਦੋਂ ਛੋਟੇ ਨੂੰ ਦੇ ਦਿੱਤੀ ਹੈ, ਤਾਂ ਹੁਣ ਤੁਹਾਨੂੰ ਚੰਗਾ ਸਮਾਂ ਲੱਗਾ ਇਹ ਮੈਨੂੰ ਉਪਦੇਸ਼ ਦੇਣ ਦਾ।
ਗੁਰਤਾ ਕੀ ਧਾਰ ਕਰਿਓ ਰਿਆਸ।
ਕਹਿੰਦੇ ਹੁਣ ਮੈਂ ਗੁਰਤਾ ਦੀ ਆਸ ਇੱਕ ਪਾਸੇ ਰੱਖ ਦੇਵਾਂ, ਉਹ ਤੇ ਆਸ ਮੇਰੇ ਮਨ ਚੋਂ ਨਿਕਲ ਗਈ ਹੈ।
ਹਰ ਕੋ ਭਜੋ ਹੋਏ ਕਰ ਦਾਸ।
ਤੇ ਹੁਣ ਮੈਂ ਹਰੀ ਦਾ ਦਾਸ ਬਣ ਕੇ ਹਰੀ ਦਾ ਭਜਨ ਕਰਾਂ ਤੁਹਾਡੇ ਆਖੇ ਲੱਗ ਕੇ। ਅੱਛਾ ਗੁਰਤਾ ਗੱਦੀ ਦੀ ਆਸ ਛੱਡ ਦੇਵਾਂ ਤੇ ਪ੍ਰਮਾਤਮਾ ਦਾ ਭਜਨ ਕਰਾਂ, ਇਹ ਉਪਦੇਸ਼ ਦਿੰਦੇ ਪਏ ਤੁਸੀਂ ਮੈਨੂੰ।
ਇਹੋ ਧਰ ਹੋ ਉਪਦੇਸ਼ ਤੁਮਾਰਾ।
ਕਹਿਣ ਲੱਗਾ ਇਹ ਉਪਦੇਸ਼ ਧਾਰਨ ਕਰਾਂ, मैं नहीं करना यह उपदेश तुहाडा। जे गुरता गद्दी मैनू नहीं दित्ती तां मैनू परमात्मा दे भजन दीआं गल्लां वी ना सुणाओ तुसी।
भले अकर हो गए भव जल पार,
कहण लगे चंगा हुण भव जल पार तों भव जल तों पार उतारन दा उपदेश दिंदे पए जे, चंगा मेरा पार उतारा करोगे मैनू नहीं चाहीदा तुहाडा उपदेश।
करत अजोग ना कछु विचारे,
उदों क्यों ना विचार कीती जदों तुसी इह अजोग काम करदे पए सी, वड्डे नूं छड्ड के छोटे नूं गुरता गद्दी दिंदे पए सी।
सिमरहु हर हर अभे उचारे,
हुण कह रहे जे उचारदे पए जे कि हरी दा सिमरन कर, हरी दा सिमरन कर, हुण मैनू हरी दा सिमरन पाउंदा भला, बिलकुल नहीं चंगा लगदा।
सुन श्री रामदास बचन खोटे,
इन्ने खोटे बचन पिरथी चंद दे सुन के धन गुरु रामदास महाराज सच्चे पातशाह अग्यों फिर भी ओहदे भले दा उपदेश दिंदे पए हन।
हटत नहीं कोह किस विद होटे,
महाराज ने जान लिया भी ये नहीं हटदा, किसे तरीके नाल भी इहनूं समझाउण दा यतन करिए इहदी इन्नी मत पुठी हो गई है ये हटदा नहीं पिया जिद नहीं छड्दा।
एक प्रीत जिस कारण खुटाई,
कहिंदे सिर्फ इहदी प्रीति खुटियाई करन विच ही है, औगण करन विच ही इहदी प्रीति है, ये ते अपने भले दा उपदेश भी नहीं सुणदा पिया।
ਹੁਣ ਇੱਕ ਸ਼ਬਦ ਬਣਾਏ ਸੁਣਾਏ,
ਉਸ ਵੇਲੇ ਮਹਾਰਾਜ ਜੀ ਨੇ ਇੱਕ ਫਿਰ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਜੀ।
ਸੂਹੀ ਮਹੱਲਾ ਚੌਥਾ,
ਸੂਹੀ ਰਾਗ ਦਾ ਇਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੱਜ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ।
ਤਿੰਨੇ ਅੰਤਰ ਹਰ ਅਰਾਧਿਆ,
ਕਹਿੰਦੇ ਭਾਈ ਆਪਣੇ ਅੰਦਰ ਹਰੀ ਦੀ ਪ੍ਰੀਤੀ ਉਹਨਾਂ ਦੇ ਉਹਨਾਂ ਨੇ ਪੈਦਾ ਕੀਤੀ, ਉਹਨਾਂ ਦੇ ਹੀ ਅੰਦਰ ਹਰੀ ਦੀ ਅਰਾਧਨਾ ਚੱਲਦੀ ਹੈ।
ਜਿਨ ਕੋ ਤੁਰ ਲਿਖਿਆ ਲਿਖਤ ਲਲਾਰ,
ਮਹਾਰਾਜ ਜੀ ਨੇ ਆਖਿਆ ਜਿਨ੍ਹਾਂ ਦੇ ਮੱਥੇ ਤੇ ਲਲਾਰ ਹੁੰਦਾ ਮੱਥਾ, ਜਿਨ੍ਹਾਂ ਦੇ ਮੱਥੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਧੁਰੋਂ ਸ਼ੁਭ ਲੇਖ ਲਿਖਿਆ ਹੋਵੇ, ਅਕਾਲ ਪੁਰਖ ਦੀ ਬੰਦਗੀ ਵੀ ਉਹਨਾਂ ਨੂੰ ਚੰਗੀ ਲੱਗਦੀ ਭਾਉਂਦੀ ਨਹੀਂ, ਤੇ ਕਿੰਨਾ ਭਲੇ ਦਾ ਉਪਦੇਸ਼ ਹੋਵੇ ਜੇ ਮਤ ਖੋਟੀ ਹੈ ਉਹਨੂੰ ਪਰਮਾਤਮਾ ਦੇ ਬਚਨ ਵੀ ਚੰਗੇ ਨਹੀਂ ਲੱਗਣਗੇ।
ਜਿਨਕੇ ਬਖੀਲੇ ਕੋਈ ਕਿਆ ਕਰੇ,
ਮਹਾਰਾਜ ਨੇ ਆਖਿਆ ਉਹਨਾਂ ਜਿਨ੍ਹਾਂ ਨੇ ਆਪਣੇ ਅੰਦਰ ਪਰਮਾਤਮਾ ਨੂੰ ਅਰਾਧਿਆ ਤੇ ਜਿਨ੍ਹਾਂ ਦੇ ਮੱਥੇ ਦਾ ਸ਼ੁਭ ਭਾਗ ਅਕਾਲ ਪੁਰਖ ਨੇ ਬਣਾਇਆ ਉਹਨਾਂ ਦੇ ਨਾਲ ਕੋਈ ਕੀ ਕਰ ਸਕਦਾ ਈਰਖਾ ਕਰਕੇ, ਕੁਝ ਨਹੀਂ ਕਰ ਸਕਦਾ।
ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰ,
ਜਿਨ੍ਹਾਂ ਦੇ ਪੱਖ ਵਿੱਚ ਹਰੀ ਕਰਤਾਰ ਆਪ ਖੜ ਜਾਵੇ ਉਹਨਾਂ ਦਾ ਕੋਈ ਕੀ ਵਿਗਾੜ ਸਕਦਾ, ਕਿਉਂਕਿ ਪ੍ਰਿਥੀ ਚੰਦ ਕਹਿੰਦਾ ਸੀ ਮੈਂ ਤੁਹਾਨੂੰ ਦੋਨਾਂ ਨੂੰ ਪਕੜਾ ਦਿਆਂਗਾ, ਇਉਂ ਕਰ ਦਿਆਂਗਾ, ਤੁਹਾਨੂੰ ਪਤਾ ਲੱਗ ਜਾਏਗਾ। ਮਹਾਰਾਜ ਨੇ ਆਖਿਆ ਤੂੰ ਕੁਝ ਨਹੀਂ ਕਰ ਸਕਦਾ, ਜਿਹਦੇ ਵੱਲ ਪਰਮਾਤਮਾ ਹੋਵੇ ਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਕੀ ਮਛੰਦਗੀ ਫਿਰ ਕਿਸੇ ਦੀ ਜੇ ਪਰਮਾਤਮਾ ਹੀ ਵੱਲ ਹੈ ਤੇ। ਕਹਿੰਦੇ ਕੋਈ ਈਰਖਾ ਕਰਕੇ ਨਿੰਦਿਆ ਕਰਕੇ ਚੁਗਲੀ ਕਰਕੇ ਰੱਬ ਦੇ ਪਿਆਰਿਆਂ ਦਾ ਕੁਝ ਨਹੀਂ ਵਿਗਾੜ ਸਕਦਾ ਹੁੰਦਾ।
ਹਰ ਹਰ ਧਿਆਏ ਮਨ ਮੇਰੇ,
ਇਹ ਮੇਰਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਤੇ ਮਨ ਦੇ ਪ੍ਰਥਾਏ ਪ੍ਰਿਥੀ ਚੰਦ ਨੂੰ ਕਹਿੰਦੇ ਹਲੇ ਵੀ ਤੇਰੇ ਕੋਲ ਸਮਾਂ, ਆਪਣੇ ਮਨ ਨੂੰ ਸਮਝਾ ਲਾ, ਆਖ ਆਪਣੇ ਮਨ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲਈਏ।
ਮਨ ਧਿਆਏ ਹਰ,
ਕਹਿੰਦੇ ਨੇ ਹਰੀ ਨੂੰ ਧਿਆ ਮਨ,
ਜਨਮ ਜਨਮ ਕੇ ਸਭ ਦੁੱਖ ਨਿਵਾਰਨ
ਕੀ ਹੋਵੇਗਾ, ਹਰੀ ਨੂੰ ਜਪਣ ਕਰਕੇ ਕਈਆਂ ਜਨਮਾਂ ਦੇ ਹੰਤਾ ਮਮਤਾ ਦੇ ਬੰਧਨ ਕੱਟੇ ਜਾਣਗੇ, ਦੁੱਖ ਕੱਟੇ ਜਾਣਗੇ, ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਬਸਰਾਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਪਏ ਹਨ।
ਹੋਰ ਭਗਤ ਜਨਾ ਕੋ ਬਖਸ਼ਿਆ ਹਰ,
ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੁਰੋਂ ਭਗਤਾਂ ਨੂੰ ਇਹ ਭਗਤੀ ਦਾ ਖਜ਼ਾਨਾ ਬਖਸ਼ਿਆ ਹੁੰਦਾ ਹੈ।
ਹਰ ਅੰਮ੍ਰਿਤ ਭਗਤ ਭੰਡਾਰ,
ਅੰਮ੍ਰਿਤ ਵਰਗਾ ਭਗਤੀ ਦਾ ਭੰਡਾਰਾ ਅਕਾਲ ਪੁਰਖ ਵਾਹਿਗੁਰੂ ਨੇ ਤੁਰੋਂ ਹੀ ਆਪਣੇ ਭਗਤਾਂ ਦੀ ਝੋਲੀ ਵਿੱਚ ਪਾਇਆ ਹੁੰਦਾ ਜੀ।
ਮੂਰਖ ਹੋਵੇ ਸੋ ਉਨਕੀ ਰੀਸ ਕਰੇ,
ਮਹਾਰਾਜ ਨੇ ਆਖਿਆ ਪ੍ਰਿਥੀ ਚੰਦ ਮੂਰਖ ਹੀ ਆ ਜਿਹੜਾ ਪਰਮਾਤਮਾ ਦੇ ਪਿਆਰਿਆਂ ਦੀ ਰੀਸ ਕਰੇ, ਰੀਸ ਕਰਕੇ ਬਰਾਬਰ ਤਾਂ ਨਹੀਂ ਕਰ ਸਕਦਾ, ਈਰਖਾ ਕਰਕੇ ਕੁਝ ਵਿਗਾੜ ਨਹੀਂ ਸਕਦਾ, ਹਾਂ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਉਹਨਾਂ ਨੂੰ ਪ੍ਰਸੰਨ ਕਰਕੇ ਤੇ ਭਾਵੇਂ ਆਪ ਵੀ ਤਰ ਜਾਵੇ ਆਪਣੀਆਂ ਕੁਲਾਂ ਵੀ ਤਾਰ ਲਵੇ, ਪਰ ਭਗਤਾਂ ਦੇ ਨਾਲ ਰੱਬ ਦੇ ਪਿਆਰਿਆਂ ਨਾਲ ਈਰਖਾ ਕਰਕੇ ਕੁਝ ਵਿਗਾੜ ਨਹੀਂ ਸਕਦਾ ਤੇ ਰੀਸ ਕਰਕੇ ਕੋਈ ਬਰਾਬਰ ਹੋ ਨਹੀਂ ਸਕਦਾ, ਕੋਈ ਆਖੇ ਵੀ ਮੈਂ ਰੀਸ ਕਰਕੇ ਉਹਨਾਂ ਵਰਗੀ ਵਡਿਆਈ ਲੈ ਲਵਾਂ, ਇਉਂ ਨਹੀਂ ਹੁੰਦਾ ਹੁੰਦਾ ਜੀ।
ਜਿਸ ਹਾਲਤ ਪਲਤ ਮੋਹਕਾਰ,
ਕਹਿੰਦੇ ਲੋਕ ਪ੍ਰਲੋਕ ਵਿੱਚ ਰੱਬ ਦੇ ਪਿਆਰਿਆਂ ਨਾਲ ਈਰਖਾ ਕਰਨ ਵਾਲੇ ਬੰਦੇ ਦਾ ਮੂੰਹ ਹੀ ਕਾਲਾ ਹੁੰਦਾ ਹੁੰਦਾ ਹੈ।
ਸੇ ਭਗਤ ਸੇ ਸੇਵਕ,
ਉਹੀ ਭਗਤ ਨੇ ਉਹੀ ਸੇਵਕ ਨੇ ਪਰਮਾਤਮਾ ਦੇ,
ਜਿਨ੍ਹਾਂ ਹਰ ਨਾਮ ਪਿਆਰਾ,
ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਨਾ ਪਰਮੇਸ਼ਰ ਦਾ, ਹਰੀ ਦਾ, ਵਾਹਿਗੁਰੂ ਦਾ, ਉਹ ਭਗਤ ਹਨ, ਉਹ ਸੇਵਕ ਹਨ, ਤੇ ਐਸੇ ਸੇਵਕਾਂ ਦੀ ਐਸੇ ਰੱਬ ਦੇ ਪਿਆਰਿਆਂ ਦੀ ਚੁਗਲੀ ਕਰਕੇ ਕਦੀ ਕਿਸੇ ਨੂੰ ਕੁਝ ਨਹੀਂ ਮਿਲਿਆ।
ਤਿੰਨ ਕੀ ਸੇਵਾ ਤੇ ਹਰ ਪਾਈਐ,
ਹਾਂ ਮਹਾਰਾਜ ਨੇ ਆਖਿਆ ਜੇ ਉਹਨਾਂ ਦੀ ਸੇਵਾ ਚ ਲੱਗ ਜਾਈਏ ਨਾ ਆਪਣੀ ਵੀ ਉੱਚੀ ਪਦਵੀ ਹੋ ਜਾਂਦੀ, ਆਪ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਦਾ ਤੇ ਤੂੰ ਪ੍ਰਿਥੀ ਚੰਦ ਹਾਲੇ ਵੀ ਈਰਖਾ ਛੱਡ ਕੇ ਉਹਨਾਂ ਦੀ ਸ਼ਰਨ ਵਿੱਚ ਆ ਜਾ,
तू साडा वचन तो सारी जिंदगी कदे नहीं मनिया, जे अपने भरा नाल ईरखा करना छड़ देवेगा तां वी तेरा भला हो जाएगा।
सिर नंदक पवा
सारा हुंदी सवा, महाराज कहिंदे नंदक दे सिर ते सवा ही पैंदी हुंदी है, लोकां दीआं लानतां ही पैंदीआं हुंदीआं जे कोई रब दे प्यारिआं नाल निंदा करे तां।
जिस घर विरती सोई जाणे,
कहिंदे इह तां गुरु नानक पातशाह जी दे घर दी मर्यादा है, जो महाराज जी दे दरबार विच वरतदा उही तुहानूं दसदे पए हां। जां फिर निंदक जदों हटदा ही नहीं ते उहदे अंदर जिहड़ी अग बलदी, कहिंदे उह तां फिर निंदक नूं ही पता ना अंदर कदे ठंडा हुंदा ही नहीं ऐसे इहो जिहे जिहड़े ईरखालू बंदे दा।
जगत गुरु नानक पूछ करो विचार,
जगत दे गुरु ने गुरु नानक देव महाराज जी कहिंदे उन्हां नूं पूछ लो विचार कर लो उन्हां दे वचन दी, यही तुहानूं सिद्धांत मिलेगा भई जिहड़ा निंदक है जे उह रब दे भगतां दी निंदिया करे ते सिर च उहदे सवाई पैंदी है।
चाहो पीढ़ी आग जुगाद बखीली कहना ना पायो,
कहिंदे पृथ्वी चंद चौं पीढ़ियां दा देख ला ध्यान ला के, धन गुरु नानक देव महाराज, गुरु अंगद देव साहिब जी, गुरु अमरदास महाराज ते साडे तकर किसे ने ईरखा करके किसे कोई प्राप्ति कीती? चौं पीढ़ियां वल झाती मार के देख तू की प्राप्ति कर लेंगा ईरखा करके।
हर सेवक भाए निस्तारा,
कहिंदे हां हरी दे सेवकां दी शरण विच चले जाइए ते पार उतारा हो जांदा है, इस करके ए ईरखा छड़ दे, चुगली छड़ दे, बखीली छड़ दे, निंदिया छड़ दे, वैर भावना त्याग, जे प्रेम विच आ जावेंगा कोई कमी तैनू ना रहेगी। सतगुरु सच्चे पातशाह जी ने हुण वी उहनूं समझाउण दा यतन कीता जी पृथ्वी चंद नूं।
चौ भाई तिसके अंतर हर लिव लागे,
महाराज जी कहिंदे उस गुरमुख दे अंदर हरी दी लिव लग जांदी है।
जिसके लिखियो तुरहुं वड भागे,
जिस दे वड्डे भाग तुरहुं ही लिखे होण उस नूं परमात्मा दी गल चंगी लगन लग पैंदी जी। जां इदां वी आपां कह सकदे हां जे वड्डे भाग नहीं ना हैगे कोई करमां दी खोट इस तरह दी है ते गुरमुखो चंगा भाग ते चंगा संस्कार बनाउण लई महाराज जी दे दर ते मत्था लाईदा, गुरु साहिब जी आप जी कृपा करके मेरे मत्थे दे भाग सिद्धे कर दिओ। इह महाराज दे वचन ने ना ਵੀ ਜਿਹੜੇ ਗੁਰਮੁਖੋ ਮੈਂ ਉਹਨਾਂ ਤੋਂ ਬਲਹਾਰ ਜਾਣਾ ਜਿਹੜੇ ਪਰਮਾਤਮਾ ਦੀ ਕਥਾ ਸੁਣਦੇ ਨੇ, ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ, ਹਉਂ ਬਲਹਾਰੀ ਤਿਨਾਂ ਜੇ ਸੁਣਤੇ ਹਰ ਕਥਾ, ਗੁਰੂ ਸਾਹਿਬ ਦੇ ਬਚਨ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਪਰਮਾਤਮਾ ਦੀ ਕਥਾ ਸੁਣਦੇ ਹੈ, ਔਰ ਉਹ ਸਿਆਣੇ ਨੇ ਵੱਡੇ ਨੇ ਜਿਹੜੇ ਆਪਣਾ ਮੱਥਾ ਮਹਾਰਾਜ ਜੀ ਦੇ ਚਰਨਾਂ 'ਚ ਨਵਾਉਂਦੇ ਆ। ਗੁਰਮੁਖੋ ਮੱਥਾ ਨਵਾਉਣ ਦਾ ਮਤਲਬ ਇਹ ਹੈ ਮਹਾਰਾਜ ਮੇਰੇ ਮੱਥੇ ਦੇ ਭਾਗ ਸਿੱਧੇ ਕਰੋ, ਮੈਨੂੰ ਨਹੀਂ ਪਤਾ ਇਹ ਕਿੱਦਾਂ ਦੇ ਨੇ ਪਰ ਮੈਨੂੰ ਵੀ ਤੁਹਾਡੀ ਗੱਲ ਚੰਗੀ ਲੱਗਣ ਲੱਗ ਪਵੇ, ਮਹਾਰਾਜ ਤੁਹਾਡੇ ਬਚਨਾਂ 'ਚ ਮੇਰੀ ਸ਼ਰਧਾ ਆ ਜਾਵੇ, ਈਰਖਾ ਛੱਡ ਕੇ ਮੈਂ ਵੀ ਸ਼ਰਨ ਗ੍ਰਹਿਣ ਕਰ ਲਵਾਂ, ਮੇਰੇ ਮੱਥੇ ਦੀ ਰੇਖਾ ਬਦਲੋ ਜੀ।
ਹਾਂ ਬਲਿਹਾਰੀ ਤਨਾ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਵਾਵੇ ਪ੍ਰਭ ਮਥਾ।
ਇਹ ਗੁਰੂ ਸਾਹਿਬ ਦੇ ਪਵਿੱਤਰ ਬਚਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਕਹਿੰਦੇ ਗੁਰਮੁਖੋ ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਕਥਾ ਵਿੱਚ ਆਪਣੀ ਪ੍ਰੀਤੀ ਵਿਖਾਉਂਦੇ ਨੇ, ਕਿਉਂਕਿ ਕਥਾ ਅਕਾਲ ਪੁਰਖ ਦੀ ਚੱਲਦੀ ਪਈ ਗੁਰੂ ਸਾਹਿਬ ਜੀ ਦੀ। ਆਪਾਂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਆਪਣੇ ਵੱਡਿਆਂ ਦੀ, ਕਿਸੇ ਰਾਜਨੀਤਿਕ ਬੰਦੇ ਦੀ, ਕਿਸੇ ਰਾਜੇ ਮਹਾਰਾਜੇ ਦੀ, ਕਿਸੇ ਲੀਡਰ ਦੀ, ਜਾਂ ਆਪਣੇ ਦਾਦੇ ਪੜਦਾਦੇ ਦੀ ਥੋੜ੍ਹਾ ਗੱਲ ਕਰ ਸਕਦੇ ਹਾਂ ਇੱਥੇ? ਇੱਥੇ ਸਿਰਫ ਗੱਲ ਮਹਾਰਾਜ ਜੀ ਦੀ ਚੱਲੇਗੀ, ਵਾਹਿਗੁਰੂ ਦੀ ਚੱਲੇਗੀ, ਦਸਾਂ ਪਾਤਸ਼ਾਹੀਆਂ ਦੀ ਚੱਲੇਗੀ, ਜਿਨ੍ਹਾਂ ਨਾਮ ਜਪਿਆ ਜਿਨ੍ਹਾਂ 'ਤੇ ਮਹਾਰਾਜ ਖੁਸ਼ ਨੇ ਉਹਨਾਂ ਦੀ ਚੱਲੇਗੀ, ਕੋਈ ਆਪਣੀ ਨਿੱਜੀ ਗੱਲ ਇੱਥੇ ਨਹੀਂ ਕਰ ਸਕਦਾ। ਇਸ ਲਈ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ ਜਿਹੜੇ ਗੁਰੂ ਦੀ ਪਰਮਾਤਮਾ ਦੀ ਕਥਾ ਸੁਣਦੇ, ਉਹ ਵੱਡੇ ਨੇ ਗੁਰਮੁਖੋ ਜਿਹੜੇ ਆਪਣਾ ਮੱਥਾ ਲਾਉਂਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ।
ਸ਼੍ਰੀ ਅਰਜਨ ਕੋ ਸਦਾ ਸਹਾਇਕ,
ਮਹਾਰਾਜ ਚੌਥੇ ਪਾਤਸ਼ਾਹ ਨੇ ਆਖਿਆ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਤਾਂ ਅਕਾਲ ਪੁਰਖ ਸਹਾਈ ਹੈ।
ਹਰ ਕਰਤਾਰ ਜੋ ਸਭ ਜਗ ਨਾਇਕ,
ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਿਰ ਤੇ ਖੜਾ ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਤੂੰ ਕੀ ਵਿਗਾੜ ਸਕਦਾ ਉਹਨਾਂ ਦਾ? ਕੁਝ ਨਹੀਂ ਵਿਗਾੜ ਸਕਦਾ।
ਤਿਸ ਕੀ ਤੂੰ ਕਿਆ ਕਰੇ ਬਖੀਲੇ,
ਕੀ ਤੂੰ ਕਰ ਸਕਦਾ ਉਹਨਾਂ ਨਾਲ ਈਰਖਾ ਕਰਕੇ, ਕੀ ਨਿੰਦਿਆ ਕਰੇਗਾ, ਕੀ ਚੁਗਲੀ ਕਰੇਗਾ?
ਜਿਸ ਕੇ ਹਰ ਲਿਵ ਲਗੀ ਰਸੀਲੀ,
ਜਿਹਨਾਂ ਦੀ ਲਿਵ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੀ ਹੈ ਔਰ ਉਹ ਲਿਵ ਇੰਨੀ ਰਾਸਦਾਇਕ ਬਣ ਗਈ ਹੈ ਭਈ ਉਹ ਤੇ ਆਉਣ ਵਾਲਾ ਹੀ ਆ ਭਾਵੇਂ ਸਮਾਂ, ਵੀ ਕਿਸੇ ਤਰ੍ਹਾਂ ਦਾ ਵੀ ਕਸ਼ਟ ਹੋਵੇ ਤੂੰ ਪ੍ਰਵਾਹ ਨਾ ਕਰਨ, ਤੂੰ ਕੀ ਕਸ਼ਟ ਦੇ ਲੈਣਾ ਉਹਨਾਂ ਨੂੰ?
ਲਖਿਓ ਭਗਤ ਬਖਸ਼ਿਸ਼ ਪੀ ਗੁਰ ਤੇ,
ਕਹਿੰਦੇ ਨੇ ਇਹ ਪਰਮਾਤਮਾ ਦੇ ਭਗਤ ਨੇ ਉਹ ਤੇ ਇਹ ਬਖਸ਼ਿਸ਼ ਤੁਰੋਂ ਹੋਈ ਉਹਨਾਂ ਤੇ।
ਅੰਮ੍ਰਿਤ ਭਗਤ ਭੰਡਾਰ ਸੋ ਵਰਤੇ,
ਜਿਹੜਾ ਅੰਮ੍ਰਿਤ ਵਰਗਾ ਭਗਤੀ ਦਾ ਭੰਡਾਰਾ ਉਹਨਾਂ ਦੀ ਝੋਲੀ 'ਚ ਪਿਆ, ਇਸ ਦੇ ਉਹ ਹੱਕਦਾਰ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ।
ਰੀਸ ਕਰੇ ਮੂਰਖ ਹੈ ਸੋਏ,
ਉਹ ਮੂਰਖ ਹੀ ਆ ਜਿਹੜਾ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਬਰਾਬਰ ਹੋਣ ਦਾ ਯਤਨ ਕਰੇ।
ਹਾਲਤ ਪਲਤ ਮੁੱਖ ਕਾਰ ਹੋਏ,
ਕਹਿੰਦੇ ਲੋਕ ਪ੍ਰਲੋਕ ਵਿੱਚ ਐਸੇ ਬੰਦੇ ਦਾ ਮੂੰਹ ਹੀ ਕਾਲਾ ਹੁੰਦਾ ਜਿਹੜਾ ਰੀਸ ਕਰਕੇ ਆਖੇ ਜੀ ਹੁਣ ਗੁਣ, ਜਾਂ ਤਾਂ ਗੁਣ ਧਾਰਨ ਕਰੇ ਜੀ, ਜਿਨ੍ਹਾਂ ਦੀ ਵਡਿਆਈ ਹੋ ਰਹੀ ਜਾਂ ਤਾਂ ਉਹਨਾਂ ਵਾਲੇ ਗੁਣ ਧਾਰਨ ਕਰੇ, ਜਾਂ ਉਹਨਾਂ ਦੀ ਸੇਵਾ ਕਰੇ, ਉਹਨਾਂ ਦੀ ਸ਼ਰਨ ਵਿੱਚ ਆ ਜਾਵੇ, ਕਰੇ ਈਰਖਾ ਤੇ ਰੀਸ ਕਰਕੇ ਆਖੇ ਵੀ ਮੇਰੀ ਵੀ ਉਹੀ ਵਡਿਆਈ ਹੋਵੇ ਜਿਹੜੀ ਰੱਬ ਦੇ ਪਿਆਰਿਆਂ ਦੀ ਹੋ ਰਹੀ, ਕਦੇ ਵੀ ਨਹੀਂ ਹੁੰਦੀ, ਏਦਾਂ ਨਹੀਂ ਹੁੰਦੀ। ਇੱਕ ਗੁਰਮੁਖਾਂ ਪਿਆਰਿਆਂ ਨੇ ਕਬੀਰ ਸਾਹਿਬ ਜੀ ਦੇ ਜੀਵਨ ਚੋਂ ਇੱਕ ਬਚਨ ਸੁਣਾਇਆ। ਉਹ ਕਹਿੰਦੇ ਕਬੀਰ ਸਾਹਿਬ ਦੀ ਵਡਿਆਈ ਦੇਖ ਕੇ ਤੇ ਕੋਈ ਗੁਆਂਢੀ ਉਹਦੇ ਵੀ ਮਨ ਚ ਆਇਆ ਸੀ ਵੀ ਇਹ ਇਹ ਮੇਰੀ ਵੀ ਹੋਣੀ ਚਾਹੀਦੀ ਹੈ। ਗੁਣ ਨਹੀਂ ਕਬੀਰ ਸਾਹਿਬ ਵਾਲੇ ਧਾਰਨ ਕੀਤੇ, ਸਿਰਫ ਇੰਨਾ ਕਿ ਵੀ ਇਹ ਜੋ ਕਬੀਰ ਸਾਹਿਬ ਨੂੰ ਕਿੰਨੇ ਲੋਕ ਵਡਿਆਉਂਦੇ ਪਏ ਨੇ, ਕੋਈ ਇਹਨਾਂ ਕੋਲ ਪੈਸਾ ਧੇਲਾ ਵੀ ਨਹੀਂ ਹੈਗਾ ਤੇ ਇਹ ਵਡਿਆਈ ਮੇਰੀ ਨਹੀਂ ਹੋ ਸਕਦੀ। ਉਹਨੇ ਆਖਿਆ ਜੀ ਚਲੋ ਯਤਨ ਕਰਦੇ ਦੇਖਦੇ ਕੀ ਕਰਦਾ, ਰੀਸ ਕਰ ਲੈਂਦੇ। ਤੇ ਹੁਣ ਕਬੀਰ ਸਾਹਿਬ ਜਾਣੀ ਜਾਣ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਵੇਖਿਆ ਰੀਸ ਕਰਕੇ ਇੱਦਾਂ ਕਰਨਾ ਚਾਹੁੰਦਾ, ਗੁਣ ਧਾਰਨ ਨਹੀਂ ਕਰਦਾ। ਉਹਨੂੰ ਸੁਣਾ ਕੇ ਗੁਆਂਢੀ ਸੀ ਨਾ, ਉਹ ਖਿਆਲ ਰੱਖ ਰਿਹਾ ਸੀ ਵੀ ਜੋ ਕਬੀਰ ਸਾਹਿਬ ਕਰਦੇ ਅੱਜ ਧਿਆਨ ਰੱਖ ਲੈਣੇ, ਕੱਲ੍ਹ ਤੋਂ ਆਪਾਂ ਸ਼ੁਰੂ ਕਰ ਦਾਂਗੇ। ਤਾਂ ਕਬੀਰ ਸਾਹਿਬ ਆਪਣੀ ਘਰਵਾਲੀ ਨੂੰ ਕਹਿੰਦੇ, ਮਾਈ ਲੋਈ ਉਹਨਾਂ ਦੀ ਘਰਵਾਲੀ ਦਾ ਨਾਮ ਹੈ, ਕਹਿੰਦੇ ਭਾਗਾਂ ਵਾਲੀ ਹੈ, ਕਹਿੰਦੀ ਦੱਸੋ। ਕਬੀਰ ਸਾਹਿਬ ਕਹਿੰਦੇ ਵੀ ਬੱਦਲ ਚੜ੍ਹ ਕੇ ਆ ਗਿਆ ਤੇ ਉਂ ਕਰ ਮਿੱਟੀ ਲੈ ਕੇ ਆ। ਬੱਦਲ ਕੋਈ ਨਹੀਂ ਸੀ ਚੜਿਆ, ਧੁੱਪ ਹੀ ਲੱਗੀ ਸੀ, ਪਰ ਉਹਨੇ ਕਿੰਤੂ ਨਹੀਂ ਕੀਤਾ। ਕਹਿੰਦੀ ਸੱਤ ਬਚਨ ਜੀ, ਉਹ ਲਿਆਈ ਭਰ ਕੇ ਦਾਵੜਾ ਮਿੱਟੀ ਦਾ ਬਾਟਾ। ਕਹਿੰਦੀ ਜੀ ਲੈਣ ਦਾ ਕੀ ਕਰਨਾ? ਕਹਿੰਦੀ ਇਹਨੂੰ ਕੁੱਟ ਕੇ ਬਰੀਕ ਕਰਕੇ ਕੱਪੜ ਛਾਣ ਕਰ ਦੇ। ਕੁੱਟ ਦਿੱਤਾ, ਕੱਪੜ ਛਾਣ ਕਰਤੀ ਮਿੱਟੀ। ਫਿਰ ਕਹਿੰਦੀ ਜੀ ਹੁਣ ਕਬੀਰ ਸਾਹਿਬ ਕਹਿੰਦੇ ਘਿਓ ਹੈਗਾ ਘਰੇ? ਕਹਿੰਦੀ ਹੈਗਾ ਥੋੜ੍ਹਾ ਜਿਹਾ। ਕਹਿੰਦੇ ਵਿੱਚ ਪਾ ਕੇ ਅਤੇ ਕੁਝ ਪਾਣੀ ਪਾ ਕੇ ਗੁੰਨ ਦੇ ਇਹਨੂੰ। ਚਲੋ ਗੁੰਨ ਦਿੱਤੀ ਜੀ। ਕਹਿੰਦੀ ਹੁਣ? ਕਹਿੰਦੀ ਇਹਦਾ ਘਰ ਬਨੇਰੇ 'ਤੇ ਲਾਇਆ, ਕੋਈ ਪਤਾ ਨਹੀਂ ਹੁੰਦਾ।